ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਅਰਸ਼ੀ ਪ੍ਰੀਤਮ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਭਾਗ ਵਿੱਚ ਅਸੀਂ ਪੜ੍ਹਿਆ ਕਿ ਦਸਾਂ ਪਾਤਸ਼ਾਹੀਆਂ ਇੱਕ ਜੋਤ ਰੂਪ ਹੋ ਕੇ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਜਾਂਦੀਆਂ ਹਨ ਅਤੇ ਅਕਾਲ ਪੁਰਖ ਉੱਥੇ ਇਸ ਅਰਸ਼ੀ ਜੋਤ ਨੂੰ ਇਹ ਹੁਕਮ ਕਰਦਾ ਹੈ ਕਿ ਅਕਾਲੀ ਬੇੜਾ ਸਾਜੋ, ਜਿਸ ਦਾ ਵਰਣਨ ਇਸ ਹਿੱਸੇ ਵਿੱਚ ਹੈ। ਅਤੇ ਨਾਲ ਹੀ ਇਸ ਵਿੱਚ ਪੰਜ ਗੁਰਮਤੇ ਦੱਸੇ ਗਏ ਹਨ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਉਹ ਗੁਰਮਤੇ ਦ੍ਰਿੜ ਕਰਾਉਣੇ ਹਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅਕਾਲੀ ਬੇੜਾ। ਕਦੇ ਉਹ ਦਿਨ ਸੀ ਕਿ ਸ੍ਰੀ ਅਕਾਲ ਪੁਰਖ ਜੀ ਨੇ ਸਤਿਗੁਰੂ ਜੀ ਨੂੰ ਕਿਹਾ ਸੀ, ਮੈਂ ਆਪਣਾ ਸੋ ਤੋਹੇ ਨਿਵਾਜਾ, ਪੰਥ ਪਰ ਚੁਰ ਕਰ ਬੇਕੋ ਸਾਜਾ, ਜਾਏ ਤਹਾਂ ਤੈਂ ਧਰਮ ਚਲਾਏ, ਕਬੂਤ ਕਰਨ ਤੇ ਲੋਕ ਹਟਾਏ। ਔਰ ਸ੍ਰੀ ਗੁਰੂ ਜੀ ਕੇਵਲ ਮਾਤਲੋਕ ਵਿੱਚ ਇੱਥੋਂ ਦਾ ਗਰਦ ਗੁਬਾਰ ਦੂਰ ਕਰਨ, ਸੱਚ ਦਿਰੜਾਵਣ ਅਤੇ ਜੀਦਾਨ ਦੇਣ ਆਏ ਸੇ। ਅੱਜ ਉਹ ਦਿਨ ਹੈ ਕਿ ਉਹ ਮਹਾਨ ਕਾਰਜ ਕਰਕੇ ਆਪਨੇ ਆਪਣੇ ਮਾਲਕ ਦੇ ਹਜ਼ੂਰ ਸੁਰਖਰੋਈ ਪ੍ਰਾਪਤ ਕੀਤੀ। ਸੰਸਾਰ ਵਿੱਚ ਹੋਮੇ ਤੋਂ ਰਹਿਤ ਹੋ ਕੇ ਇਸ ਸਤਿਗੁਰ ਦੀ ਜੋਤ ਅਤੇ ਨਿਰੋਲ ਅਕਾਲ ਪੁਰਖ ਦਾ ਪ੍ਰੇਮ ਦ੍ਰਿੜਾਇਆ ਹੈ, ਜਿਸ ਕਰਕੇ ਵਾਹਿਗੁਰੂ ਸਰੂਪ ਤੱਕ ਪ੍ਰਾਪਤੀ ਹੈ। ਯਾ ਸਰੂਪ ਵਿੱਚ ਤਦਾਕਾਰ ਹੋਣ ਅਤੇ ਸਰੂਪ ਵਿੱਚੋਂ ਆਉਣ ਕਰਕੇ ਸਤਿਗੁਰ ਨੇ ਸੰਸਾਰ ਵਿੱਚ ਹੋਣ ਦੀ ਕਾਂਪ ਨਹੀਂ ਖਾਧੀ। ਅੱਜ ਹੁਣ ਦੇਖੋ, ਇਸ ਜੋਤ ਨੂੰ ਬ੍ਰਹਿਮੰਡ ਦਾ ਕੰਮ ਹੋਰ ਰੰਗ ਵਿੱਚ ਸਪੁਰਦ ਹੋਇਆ ਹੈ। ਚਾਹੁਣ ਤਾਂ ਵਾਹਿਗੁਰੂ ਦੇ ਰੂਪ ਵਿੱਚ ਅਕਾਲ ਪੁਰਖ ਜੀ ਦੀ ਚਰਨ ਸ਼ਰਨ ਪ੍ਰਾਪਤ ਰਹਿਣ, ਚਾਹੁਣ ਤਾਂ ਸ੍ਰਿਸ਼ਟੀ ਦੇ ਦੂਰ ਤੋਂ ਦੂਰ ਹਿੱਸੇ 'ਤੇ, ਜਾਂ ਇਉਂ ਕਹੋ ਕਿ ਸ੍ਰਿਸ਼ਟੀ ਦਰ ਸ੍ਰਿਸ਼ਟੀ ਦੇ ਅੰਤਰਗਤ ਚਲੇ ਜਾਣ, ਚਾਹੋ ਕੁਛ ਕਰਨ ਅਤੇ ਕਿਵੇਂ ਵਿਚਰਨ, ਪਰ ਸਾਰੇ ਬ੍ਰਹਿਮੰਡ ਦਾ ਪ੍ਰਬੰਧ ਕਰਨ। ਇਸ ਤਰ੍ਹਾਂ ਦਾ ਵੱਡਾ ਅਤੇ ਭਾਰੂ ਕੰਮ ਲੈ ਕੇ ਔਰ ਫਿਰ ਵਾਹਿਗੁਰੂ ਜੀ ਵਿੱਚ ਲੀਨ ਰਹਿ ਕੇ ਆਪ ਅਰੂਪ ਸਰੂਪੀ ਦੇਸ਼ਾਂ ਵਿੱਚ ਆਏ। ਹੁਣ ਤੱਕੋ, ਇੱਕ ਬੜਾ ਭਾਰੀ ਮੰਦਰ ਹੈ ਜਿਸ ਦੇ ਅੰਦਰ ਆਪ ਇੱਕ ਸਿੰਘਾਸਨ ਪਰ ਬਿਰਾਜ ਰਹੇ ਹਨ। ਸਾਰੇ ਸਿੱਖ ਜੋ ਪਹਿਲੇ ਜਾਮੇ ਤੋਂ ਦਸਵੇਂ ਜਾਮੇ ਤੱਕ ਸੰਸਾਰ ਵਿੱਚ ਨਾਲ ਗਏ ਸਨ, ਹਾਜ਼ਰ ਹਨ। ਜੋ ਅਜੇ ਸੰਸਾਰ ਵਿੱਚ ਕੰਮ ਕਰ ਰਹੇ ਸਨ, ਉਹਨਾਂ ਦੇ ਸਰੀਰ ਤਾਂ ਮਾਤਲੋਕ ਵਿੱਚ ਨੀਂਦ ਵਿੱਚ ਆ ਗਏ ਅਤੇ ਦੇਵਗਣ ਉਹਨਾਂ ਦੀਆਂ ਰੂਹਾਂ ਨੂੰ ਇਸ ਦਰਬਾਰ ਵਿੱਚ ਲਿਆਏ। ਇਸ ਦੇ ਨਾਲ ਹੀ ਕਈ ਪ੍ਰਵਾਨ ਪਿਆਰੇ ਜੋ ਪਹਿਲੇ ਯੁੱਗਾਂ ਤੋਂ ਭਗਤੀਆਂ ਕਰ ਰਹੇ ਸੇ ਪਰ ਨਿਸ਼ਕਾਮ ਪਦ ਦਾ ਅੰਤਲਾ ਕੰਮ ਇਹਨਾਂ ਦਾ ਬਾਕੀ ਸੀ, ਉਹਨਾਂ ਨੂੰ ਵੀ ਸੱਦਿਆ ਗਿਆ ਅਤੇ ਪਹਿਲੇ ਅਵਤਾਰਾਂ, ਪੀਰਾਂ, ਪੈਗੰਬਰਾਂ, ਸੰਤਾਂ ਨੂੰ ਵੀ ਸੱਦਿਆ ਗਿਆ। ਹਰ ਲੋਕ, ਹਰ ਬ੍ਰਹਿਮੰਡ, ਹਰ ਐਸੇ ਲੋਕ ਦੇ ਲੋਕ ਜਿੱਥੇ ਕਿ ਬੁੱਧੀ ਦੇ ਦਰਜੇ ਦੀ ਸ੍ਰਿਸ਼ਟੀ ਸੀ ਅਤੇ ਉੱਥੋਂ ਜੋ ਜੋ ਲੋਕ ਮੁਕੰਮਲ ਹੋ ਕੇ ਅਰੂਪ ਸਰੂਪੀ ਨਗਰ ਦੇ ਦੂਰ ਨੇੜੇ ਟਿਕਾਣੀ ਆਵਸੇ ਸੇ, ਸਭ ਬੁਲਾਏ ਗਏ। ਇਸ ਵੇਲੇ ਦਾ ਦਰਸ਼ਨ ਆਪਣੀ ਨਾਨਤਾ ਵਿੱਚ ਅਰਥਾਤ ਆਪਣੀ ਰੰਗਾ ਰੰਗੀ ਵਿੱਚ ਅਚਰਜ ਸੀ। ਨਾਨਾ ਤਰ੍ਹਾਂ ਦੀਆਂ ਮੂਰਤਾਂ, ਨਾਨਾ ਤਰ੍ਹਾਂ ਦੇ ਲਿਬਾਸ, ਨਾਨਾ ਤਰ੍ਹਾਂ ਦੇ ਰੂਪ ਔਰ ਰੰਗ ਅਤੇ ਫਿਰ ਜਮ ਘੱਟ ਇਤਨਾ ਕਿ ਨਜ਼ਰ ਕੰਮ ਨਹੀਂ ਕਰਦੀ ਕਿ ਕਿੱਥੇ ਕੋ ਜਾ ਕੇ ਮੁੱਕਦਾ ਹੈ। ਪਰ ਧੰਨ ਸਾਡਾ ਅਰਸ਼ੀ ਪ੍ਰੀਤਮ ਕਿ ਜਿਸ ਨੂੰ ਇੱਕ ਇੱਕ ਦੀ ਸਾਰ ਹੈ। ਸਤਿਗੁਰ ਨੇ ਇੱਕ ਇੱਕ ਦੀ ਸੰਭਾਲ ਕੀਤੀ, ਇੱਕ ਇੱਕ ਦੀ ਕਰਨੀ ਸੁਣੀ ਅਤੇ ਇੱਕ ਇੱਕ ਦੀ ਕਾਲ ਪ੍ਰਵਾਨ ਕੀਤੀ। ਇਸ ਵੇਲੇ ਇੱਕ ਹੋਰ ਅਚਰਜ ਗੱਲ ਨਜ਼ਰੇ ਪਈ ਕਿ ਸਤਿਗੁਰ ਦੇ ਕੰਨਾਂ ਦੇ ਲਾਗ ਅਤੇ ਅੱਖਾਂ ਦੇ ਅੱਗੇ ਇੱਕ ਨਿੱਕੇ ਹੀਰੇ ਵਰਗੇ ਗੋਲ ਗੋਲ ਮਣਕੇ ਆਪੋ ਲਟਕ ਰਹੇ ਸੀ। ਕੰਨਾਂ ਹੇਠ ਲਟਕ ਰਹੇ ਗੋਲਿਆਂ ਦੇ ਹੇਠਾਂ ਇੱਕ ਤੇਜ ਦੀ ਤਾਰ ਸੀ ਜੋ ਥੱਲੇ ਜਾ ਕੇ ਸੰਸਾਰ ਦੇ ਜਾਨਦਾਰ ਦਿਲਾਂ ਨਾਲ ਲੱਗੀ ਸੀ। ਇਸੇ ਤਰ੍ਹਾਂ ਅੱਖਾਂ ਅੱਗੇ ਗੋਲਿਆਂ ਦੇ ਹੇਠਾਂ ਤੇਜ ਦੀ ਤਾਰ ਸੀ ਜੋ ਥੱਲੇ ਬ੍ਰਹਿਮੰਡ ਵਿੱਚ ਜਾ ਕੇ ਹਰ ਜਾਨਦਾਰ ਦਿਲ ਨਾਲ ਲੱਗੀ ਸੀ। ਪਹਿਲੇ ਨਾਲ ਹਰ ਪ੍ਰਾਣੀ ਦੇ ਦਿਲ ਦੀ ਅਰਜ਼ੋਈ ਅਤੇ ਹਰ ਪ੍ਰਾਣੀ ਦੀ ਇੱਛਾ ਭਾਵ ਸਤਿਗੁਰ ਦੇ ਸਰਵਣੀ ਪਹੁੰਚਦੀ ਸੀ ਅਤੇ ਦੂਜੇ ਨਾਲ ਸਤਿਗੁਰ ਦੇ ਨੈਣੀ ਹਰ ਪਰਮੇਸ਼ਰ ਦਾ ਪਿਆਰਾ ਜਦ ਆਪਣੇ ਆਪਣੇ ਲੋਕ ਵਿੱਚ ਟਿਕਦਾ ਸੀ ਤਾਂ ਇਸੇ ਗੋਲੇ ਵਿੱਚ ਉਸਦੀ ਸੁਰਤ ਆ ਪਹੁੰਚਦੀ ਸੀ ਅਤੇ ਦਿਸਦੀ ਸੀ, ਸਤਿਗੁਰ ਦੇ ਦਰਸ਼ਨ ਪਾਉਂਦੀ ਸੀ ਔਰ ਸਤਿਗੁਰ ਉਸਨੂੰ ਦੇਖ ਲੈਂਦਾ ਸੀ। ਇੱਥੋਂ ਤਾਈਂ ਕਿ ਜਿਹੜੇ ਲੋਕ ਆਪਣੇ ਆਪਣੇ ਨਵੀਨ ਪੁਰਾਤਨ ਮਤਾਂ ਅਨੁਸਾਰ ਜਾਂ ਆਪਣੇ ਆਪਣੇ ਪੀਰਾਂ, ਪੈਗੰਬਰਾਂ, ਅਵਤਾਰਾਂ ਜਾਂ ਉੱਚਿਆਂ ਦਾ ਧਿਆਨ ਧਰਦੇ ਅਰੂਪ ਸਰੂਪ ਸਰੂਪੀ ਦਾਤਾਂ ਦੇ ਦਰਸ਼ਨ ਦੇ ਦਰਜੇ 'ਤੇ ਆਉਂਦੇ ਸੇ ਤਾਂ ਸਭ ਨੂੰ ਇੱਥੇ ਆ ਕੇ ਇਹੋ ਕਲਗੀਆਂ ਵਾਲੇ ਦਾ ਦਰਸ਼ਨ ਹੁੰਦਾ ਸੀ। ਜੋ ਗੁਰੂ ਨਾਨਕ ਤੋਂ ਦਸ ਸਰੂਪ ਧਾਰ ਫਿਰ ਇੱਕੋ ਜੋਤ ਇੱਕੋ ਰੂਪ ਸੀ ਜਿਨ੍ਹਾਂ ਦਾ ਉਹ ਧਿਆਨ ਧਰਦੇ ਸੀ। ਪਰ ਹੁਣ ਸਾਰੇ ਅਵਤਾਰ ਆਦਿ ਇਸ ਦੇ ਹੁਕਮ ਵਿੱਚ ਇਸ ਨਾਲ ਅਭੇਦ ਸੰਸਾਰ ਦੇ ਪ੍ਰਬੰਧ ਵਿੱਚ ਉਹਨਾਂ ਕੰਮਾਂ ਲਈ ਤਿਆਰ ਸੇ ਜੋ ਇਸ ਸਤਿਗੁਰ ਜੋਤੀ ਨੇ ਸਪੁਰਦ ਕਰਨੇ ਹਨ। ਫਿਰ ਕੀ ਨਜ਼ਰੀ ਪਿਆ ਕਿ ਅਰਸ਼ੀ ਪ੍ਰੀਤਮ ਜੀ ਹੁਕਮ ਦੇ ਰਹੇ ਹਨ ਔਰ ਸਭ ਪ੍ਰੀਤਾਂ ਦੇ ਪੁਤਲੇ ਅਤੇ ਅਦਬਾਂ ਦੇ ਨੂਰੀ ਬੰਦੇ ਸਦ ਬਚਨ ਕਹਿ ਕੇ ਟੁਰ ਰਹੇ ਹਨ। ਸਾਰੇ ਬ੍ਰਹਿਮੰਡ ਦੇ ਹਰ ਜਾਨਦਾਰ ਤਬਕੇ ਵਿੱਚ ਖੰਡਾਂ ਮੰਡਲਾਂ ਵਰਪੰਡਾਂ ਅਨੰਤ ਲੋਕਾਂ ਗ੍ਰਹਿ ਧਰਤੀਆਂ ਵੱਲ ਨੂੰ ਅੱਡ ਅੱਡ ਲੋਕ ਮੁਕਰਰ ਕੀਤੇ ਜਾ ਕੇ ਘੱਲੇ ਜਾ ਰਹੇ ਹਨ। ਉਹ ਅਨੰਦਪੁਰ ਦੇ ਕਿਲ੍ਹੇ ਵਿੱਚ ਬੈਠ ਕੇ ਹਮਾਤੜ ਖਾਕੀ ਬੰਦਿਆਂ ਅੱਗੇ ਸਮਝੌਤੀਆਂ ਸੱਟਣ ਵਾਲੇ ਚੋਜੀ ਜੋ ਤ੍ਰੈ ਦਿਨ ਸਮਝਾਉਂਦੇ ਰਹੇ ਕਿ ਇੱਕ ਅੱਠ ਦਿਨ ਹੋਰ ਦੁੱਖ ਭੁੱਖ ਚੱਲੋ, ਅੱਠ ਦਿਨ ਕਿਹਾ ਮੰਨੋ ਤੁਹਾਡੀ ਫਤਿਹ ਹੋਵੇਗੀ, ਅੱਠ ਦਿਨ ਹੋਰ ਕਸ਼ਟ ਪਾਓ, ਸਾਨੂੰ ਕੀ ਪਤਾ ਸੀ ਕਿ ਆਪ ਮਾਲਕ ਹਨ। ਹਾਂ, ਸਾਨੂੰ ਕੀ ਪਤਾ ਸੀ ਕਿ ਇਹ ਅਰਸ਼ਾਂ ਦਾ ਮਾਲਕ ਦੇਵ ਅਦੇਵ ਗੁਪਤ ਪ੍ਰਗਟ ਲੋਕਾਂ ਦਾ ਹਾਕਮ ਹੈ, ਇਸ ਦੇ ਨੇਤਰ ਫੋਰੇ ਵਿੱਚ ਹਰਨ ਭਰਨ ਹੈ, ਇਹ ਅੱਖ ਚਮਕਾਰੇ ਵਿੱਚ ਫਨਾ ਵੀ ਕਰ ਸਕਦਾ ਹੈ, ਇਹ ਸਾਨੂੰ ਕੋਈ ਸਬਕ ਪੜ੍ਹਾ ਰਿਹਾ ਹੈ ਜੋ ਅਤ ਕਸ਼ਟਣੀ ਵਿੱਚ ਹੀ ਬੰਦੇ ਯਾਨੀ ਖਾਕੀ ਬੰਦੇ ਸਿੱਖ ਸਕਦੇ ਹਨ। ਅਸੀਂ ਜਾਤਾ ਸੀ ਇਹ ਮਨੁੱਖ ਹੈ, ਬੇਵੱਸ ਹੈ, ਬੇਪਤ ਅਧੀਨ ਹੈ ਔਰ ਸਾਨੂੰ ਭੁੱਲ ਨਾਲ ਮਰਵਾਉਂਦਾ ਹੈ। ਅੱਜ ਵੇਖੋ ਉਸ ਵੇਲੇ ਦੇ ਦਾਨਿਓ, ਅਕਲਾਂ ਵਾਲਿਓ, ਤਦਬੀਰਾਂ ਵਿਉਂਤਾਂ ਜੁਗਤਾਂ ਦੂਰ ਅੰਦੇਸ਼ੀਆਂ ਅਤੇ ਟੇਕਾਂ ਧਾਰਨ ਵਾਲਿਓ, ਅੱਜ ਤੱਕੋ ਕਿ ਜਿਸ ਨੂੰ ਤੁਸੀਂ ਭੁੱਲ ਤੇ ਮੰਨ ਕੇ ਆਪਣੇ ਵਰਗਾ ਮਨੁੱਖ ਸਮਝਦੇ ਸੋ, ਉਹ ਉਦੋਂ ਖਾਕੀ ਗੋਦੜੀ ਵਿੱਚ ਬੈਠਾ ਕਿਸ ਉੱਚੀ ਖਾਣ ਦਾ ਲਾਲ ਸੀ। ਅੱਜ ਦੇਖੋ ਪਟਨੇ ਦੇ ਪ੍ਰੇਮੀਓ, ਤੁਹਾਡਾ ਪ੍ਰੀਤਮ ਬਾਲਾ ਬਣ ਕੇ ਤੁਹਾਡੇ ਵਿੱਚ ਖੇਲਦਾ ਪ੍ਰੀਤਮ ਅਸਲ ਵਿੱਚ ਕਿਸ ਤੇਜ ਦਾ ਧਨੀ ਹੈ ਔਰ ਕਿਸ ਉੱਚੇ ਤੋਂ ਉੱਚੇ ਪਾਏ ਦਾ ਹੀਰਾ ਹੈ। ਹੇ ਸ੍ਰਿਸ਼ਟੀ, ਅੱਜ ਤੱਕ ਅੱਜ ਪ੍ਰੇਮੀਆਂ ਵੈਰੀਆਂ ਸਭ ਨੂੰ ਸੱਦੋ ਜੋ ਪਿਆਰੇ ਦਾ ਅਸਲ ਭੇਦ ਵੇਖਣ ਅਤੇ ਪਛਾਣਨ। ਉਹ ਮੂਰਖ ਭੀਮ ਚੰਦ, ਦੇਖ ਤੂੰ ਕਿਸ ਨੂੰ ਮਾਰਨ ਦੇ ਫਿਕਰ ਵਿੱਚ ਸੈਂ। ਉਹ ਵਜ਼ੀਰ ਖਾਂ, ਆ ਵੇਖ ਜਿਸ ਦੇ ਲਾਲ ਕੌਂਦਾ ਸੈਂ ਉਹ ਕੌਣ ਹੈ। ਹਾਂ, ਆ ਔਰੰਗਜ਼ੇਬ ਦੇਖ ਜਿਸ ਦੇ ਦਲਨ ਨੂੰ ਤੂੰ ਦਲਾਂ ਦੇ ਦਲ ਘੱਲਦਾ ਸੈਂ, ਅੱਜ ਆਪਣੇ ਨੀਵੇਂ ਟਿਕਾਣੇ ਥੀ ਤੱਕ ਕਿ ਜਿਸ ਨਾਲ ਤੂੰ ਜੰਗ ਮਚਾਉਂਦਾ ਸੈਂ ਅਸਲ ਵਿੱਚ ਕੌਣ ਸੀ। ਬਲਿਹਾਰ ਇਸ ਉੱਚੇ ਦਰਸ਼ਨ ਦੇ, ਦੇਖੋ ਇਸ ਵੇਲੇ ਸਤਿਗੁਰ ਦੇ ਕਲੇਜੇ ਨੂੰ ਤੱਕੋ ਜੋ ਨੂਰੀ ਚੋਲੇ ਵਿੱਚੋਂ ਮਿੱਠੀ ਧਾਪ ਨਾਲ ਧੜਕ ਰਿਹਾ ਹੈ। ਉੱਥੇ ਕਿਸੇ ਨਾਲ ਵੈਰ ਨਹੀਂ ਵਸਦਾ, ਸਭ ਨਾਲ ਇੱਕ ਨਜ਼ਰ ਪਿਆਰ ਹੈ। ਬਲਿਹਾਰ ਇਸ ਪ੍ਰੇਮ ਮੂਰਤੀ ਦੇ, ਤਦੇ ਕੂਕ ਕੂਕ ਕੇ ਸਾਡੇ ਵਿੱਚ ਸਦਾ ਸਾਨੂੰ ਆਖਦਾ ਹੁੰਦਾ ਸੀ, ਸਾਚ ਕਹੋ ਸੁਣ ਲਿਹੋ ਸਬੈ ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ। ਹੁਣ ਤੱਕ ਸਾਰੇ ਬ੍ਰਹਿਮੰਡ ਦੀ ਸੰਭਾਲ ਹੋ ਚੁੱਕੀ ਸੀ, ਹਰ ਥਾਂ ਦੇਹਾਂ ਧਾਰ ਕੇ ਕੰਮ ਕਰਨ ਲਈ ਬੰਦੇ ਟੁਰ ਚੁੱਕੇ ਸੀ। ਸਾਡੀ ਧਰਤੀ ਤੋਂ ਜੋ ਬੰਦੇ ਬੁਲਾਏ ਗਏ ਸੀ ਉਹਨਾਂ ਨੂੰ ਹੁਕਮ ਹੋਇਆ ਕਿ ਤੁਸਾਂ ਸ਼ਹੀਦੀਆਂ ਪਾਉਣੀਆਂ ਹਨ, ਮੈਨੂੰ ਅੰਗ ਸੰਗ ਜਾਣ ਕੇ ਮੇਰੇ ਟੋਰੇ ਕੰਮ ਕਰਨੇ ਹਨ, ਸੰਸਾਰ ਦੀਆਂ ਪੀੜਾਂ ਹਾਰਨ ਲਈ ਢਾਲ ਰੂਪੀ ਧਰਮ ਦੇ ਜੁੱਧ ਮਚਾਉਣੇ ਹਨ, ਮੇਰੇ ਸੱਚ ਨੇਕੀ ਪਿਆਰ ਦਮ ਬਦਮ ਸਿਮਰਨ ਵਾਲੇ ਅਸੂਲਾਂ ਨੂੰ ਧਾਰਨ ਕਰਕੇ ਧਰਾ ਦਾ ਭਾਰ ਹਰਨਾ ਅਤੇ ਹਰ ਕੰਮ ਹਰ ਸੇਵਾ ਹਰ ਕੁਰਬਾਨੀ ਹਰ ਉਪਕਾਰ ਹਰ ਆਪਾ ਵਾਰਨ ਦੇ ਕੰਮ ਮੈਨੂੰ ਤੱਕ ਕੇ ਮੈਨੂੰ ਰਜਾਵਣ ਲਈ ਮੈਨੂੰ ਸਮਰਪਣ ਕਰਨੇ ਹਨ। ਜਦ ਤੱਕ ਮੈਨੂੰ ਆਦਰਸ਼ ਰੱਖੋਗੇ ਗੁਰਮੁਖ ਰਹੋਗੇ ਮੈਂ ਤੁਹਾਡੇ ਵਿੱਚ ਹਾਂ ਵਿੱਚ ਹੋਵਾਂਗਾ। ਇਹ ਹੁਕਮ ਦੇ ਕੇ ਇਹ ਲੋਕ ਹੁਣ ਮੋੜੇ ਗਏ। ਆਪ ਇਹ ਲੋਕ ਇਸ ਦੇਸ਼ ਆਉਣੋ ਜਾਉਣੋ ਪੂਰੇ ਵਾਕਫ ਨਹੀਂ ਸੀ, ਇਸ ਕਰਕੇ ਦੇਵਗਣਾਂ ਨੇ ਜਾ ਕੇ ਇਹਨਾਂ ਨੂੰ ਸਰੀਰ ਵਿੱਚ ਪਹੁੰਚਾ ਦਿੱਤਾ। ਹੁਣ ਕਈ ਸ਼ਹੀਦ ਬੁਲਾਏ ਗਏ ਜੋ ਕਾਮਨਾ ਕਰ ਸ਼ਹੀਦ ਹੋਏ ਸੀ, ਉਹਨਾਂ ਨੂੰ ਹੁਕਮ ਹੋਇਆ ਕਿ ਕਾਲ ਪਰਵਾਨ ਹੈ ਪਰ ਫਿਰ ਜਾਓ, ਐਤਕੀ ਨਿਸ਼ਕਾਮ ਸੇਵਾ ਕਰੋ ਅਤੇ ਵਾਹਿਗੁਰੂ ਪਿਆਰ ਵਿੱਚ ਸਰੀਰ ਲਾਓ, ਫਿਰ ਨਿਸ਼ਕਾਮ ਹੋ ਕੇ ਆਓ ਤਾਂ ਅਕਾਲੀ ਬੇੜੇ ਵਿੱਚ ਵਾਸਾ ਦਿਆਂਗਾ। ਇਹਨਾਂ ਨੂੰ ਤਰੀਕਾਂ ਵਾਰ ਵੀ ਦੱਸੇ ਗਏ ਕਿ ਅਮਕੇ ਵੇਲੇ ਤੁਸਾਂ ਅਮਕੇ ਗ੍ਰਹਿ ਜਨਮ ਪਾ ਕੇ ਮੇਰੇ ਸ਼ੁਰੂ ਕੀਤੇ ਕੰਮ ਨੂੰ ਜਾ ਕੇ ਕਰਨਾ ਹੈ, ਤਦ ਤੱਕ ਇਹਨਾਂ ਦੇ ਵਸਣ ਲਈ ਸੋਹਣੇ ਟਿਕਾਣੇ ਅਤੇ ਉੱਚੇ ਸੁੱਖ ਦਿੱਤੇ ਗਏ। ਜਦ ਇਹ ਸੰਭਾਲ ਹੋ ਚੁੱਕੀ ਤਾਂ ਹੁਣ ਆਪਣੇ ਨਾਲ ਰਹਿਣ ਵਾਲੇ ਅਕਾਲੀ ਬੇੜੇ ਦਾ ਹਿੱਸਾ ਭਰਤੀ ਕੀਤਾ। ਇਸ ਦੀ ਵਿਉਂਤ ਇਹ ਸੀ, ਸੱਚੇ ਪਾਤਸ਼ਾਹ ਸਤਿਗੁਰ ਦੀ ਜੋਤ ਸਭ ਪਰ ਉੱਚੀ ਸੀ, ਇਹਨਾਂ ਦੇ ਤਾਬੇ ਚਾਰ ਕੁੰਡ ਦੇ ਚਾਰ ਮਹਾਂਬਲੀ ਥਾਪੇ ਗਏ। ਉਹਨਾਂ ਦੇ ਹੇਠਾਂ ਹਰ ਲੋਕ ਦਾ ਇੱਕ ਜ਼ਿੰਮੇਵਾਰ ਅਧਿਪਤੀ ਥਾਪਿਆ ਗਿਆ। ਉਹਨਾਂ ਦੇ ਹੇਠਾਂ ਹਰ ਹਰ ਲੋਕ ਦੇਸ਼ ਦਾ ਜ਼ਿੰਮੇਵਾਰ ਥਾਪਿਆ ਗਿਆ। ਇਸ ਦੇਸ਼ ਦੇ ਜ਼ਿੰਮੇਵਾਰ ਦੇ ਹੇਠਾਂ ਹੋਰ ਨਿੱਕੀ ਵੰਡ ਕੀਤੀ ਗਈ। ਕਈ ਲੋਕਾਂ ਲਈ ਦਸ ਦਸ ਪੰਜ ਪੰਜ ਪਿਆਰਿਆਂ ਦਾ ਟੋਲਾ ਇਸ ਦੇ ਹੇਠਾਂ ਸਥਾਪਨ ਹੋਇਆ। ਇਹ ਟੋਲਾ ਧਰਤੀਆਂ ਵਿੱਚ ਸਰੀਰਾਂ ਵਿੱਚ ਵਸਦੇ ਲੋਕਾਂ ਦਾ ਧਿਆਨ ਰੱਖਦਾ। ਪੁਰਾਣੇ ਅਵਤਾਰ ਪੈਗੰਬਰ ਆਦਿਕਾਂ ਦੀ ਸਲਾਹਕਾਰ ਮੰਡਲੀ ਬਣਾਈ ਗਈ, ਜੋ ਹਰ ਦੇਸ਼ ਹਰ ਕੌਮ ਲਈ ਸਲਾਹਾਂ ਦੇਣ। ਗੱਲ ਕੀ ਅਰਸ਼ਾਂ ਵਿੱਚ ਮਾਨਵ ਇੱਕ ਐਸੀ ਫੌਜ ਬਣ ਗਈ ਜਿਸ ਵਿੱਚ ਉੱਪਰ ਤੋਂ ਹੇਠਾਂ ਤੱਕ ਕੰਮ ਕਰਨ ਵਾਲੇ ਨਿਸ਼ਕਾਮ ਲੋਕ ਕੰਮਾਂ ਪਰ ਥਾਪੇ ਗਏ, ਜਿਨ੍ਹਾਂ ਦੀ ਸਾਰੇ ਬ੍ਰਹਿਮੰਡ ਪਰ ਨਿਗਰਾਨੀ ਹੋ ਗਈ, ਪਰ ਸਾਰੇ ਸਤਿਗੁਰ ਦੀ ਜੋਤ ਅਤੇ ਹੁਕਮ ਦੀ ਤਾਬਿਆ ਕੰਮ ਕਰਨ ਵਾਲੇ ਹੋਏ। ਮਾਤ ਲੋਕਾਂ ਦੇ ਦੇਸ਼ਾਂ ਦੇ ਵਾਸੀ ਮਾਇਆ ਵਿਹੜੇ ਆਪਣੇ ਆਪਣੇ ਕੰਮਾਂ ਵਿੱਚ ਹਨ, ਆਪਣੇ ਲੋਭ ਲਾਲਚਾਂ ਤ੍ਰਿਸ਼ਨਾ ਵਿੱਚ ਦ੍ਰਿਸ਼ਟਮਾਨ ਵਿੱਚ ਮਸਤ ਹਨ। ਅਕਲਾਂ ਵਾਲੇ ਅਕਲਾਂ ਦੀਆਂ ਖੋਜਾਂ ਕਰ ਰਹੇ ਹਨ, ਪਰ ਕਿਸੇ ਨੂੰ ਪਾਰ ਲੋਕਾਂ ਦਾ ਪਤਾ ਨਹੀਂ, ਕਿਸੇ ਦੀ ਦ੍ਰਿਸ਼ਟੀ ਪਾਰਦਰਸ਼ਕ ਨਹੀਂ, ਕਿਸੇ ਦੀ ਸਮਝ ਸੁਰਤ ਗੁਪਤ ਅਤੇ ਅਦ੍ਰਿਸ਼ ਸੰਸਾਰ ਵੱਲ ਨਹੀਂ। ਪਰੰਤੂ ਅਦ੍ਰਿਸ਼ ਸੰਸਾਰ ਵਿੱਚ ਆਤਮ ਪ੍ਰਬੰਧ ਦਾ ਪੂਰਾ ਨਕਸ਼ਾ ਸ਼ਕਤੀ ਅਤੇ ਸੱਚ ਦੀਆਂ ਕਲਗੀਆਂ ਵਾਲੇ ਦੇ ਤਾਬੇ ਆਪਣਾ ਕੰਮ ਕਰ ਰਹੀਆਂ ਹਨ। ਪਰੰਤੂ ਅਦ੍ਰਿਸ਼ ਸੰਸਾਰ ਵਿੱਚ ਆਤਮ ਪ੍ਰਬੰਧ ਦਾ ਪੂਰਾ ਨਕਸ਼ਾ ਸ਼ਕਤੀ ਅਤੇ ਸੱਚ ਦੀਆਂ ਕਲਗੀਆਂ ਵਾਲੇ ਦੇ ਤਾਬੇ ਆਪਣਾ ਕੰਮ ਕਰ ਰਿਹਾ ਹੈ। ਕਲਗੀਆਂ ਵਾਲੇ ਕਿਉਂ ਕਲਗੀਆਂ ਵਾਲੇ ਹਨ? ਕਿਉਂਕਿ ਲੋਕ ਵਿੱਚ ਪ੍ਰਤਾਪਸ਼ੀਲ ਸੀ, ਪਰਲੋਕ ਵਿੱਚ ਅਤਿਅੰਤ ਪ੍ਰਤਾਪਸ਼ੀਲ ਹਨ। ਮਹਾਰਾਜ ਕਿਉਂ ਫੌਜਾਂ ਵਾਲੇ ਹਨ? ਲੋਕ ਵਿੱਚ ਫੌਜਾਂ ਦੇ ਮਾਲਕ ਸਨ, ਹੁਣ ਅਰਸ਼ੀ ਅਕਾਲੀ ਬੇੜੇ ਵਿੱਚ ਅਤਿਅੰਤ ਅਤੇ ਅਨੰਤ ਫੌਜਾਂ ਦੇ ਮਾਲਕ ਹਨ। ਅਕਾਲੀ ਬੇੜਾ ਕੀ ਹੈ? ਸਤਿਗੁਰ ਦੇ ਹੁਕਮ ਵਿੱਚ ਉਹ ਨੇਕ ਬੰਦੇ, ਉਹ ਰੱਬ ਪਿਆਰੇ ਜੋ ਸਿਮਰਨ ਕਰਦੇ ਗਏ, ਪ੍ਰਵਾਨ ਹੋਏ ਅਤੇ ਜਿਨ੍ਹਾਂ ਲਈ ਸਤਿਗੁਰ ਜੋਤ ਨੇ ਮੁਨਾਸਬ ਜਾਤਾ ਕਿ ਇਹ ਸ੍ਰਿਸ਼ਟੀ ਦੇ ਉਧਾਰ ਸੁਧਾਰ ਅਤੇ ਪਰਪਕਤਾ ਵਿੱਚ ਇੱਥੇ ਵੱਧ ਕੇ ਕੰਮ ਕਰਨ, ਉਹਨਾਂ ਨੂੰ ਲਿਵਲੀਨ ਰਹਿੰਦਿਆਂ ਕੋਈ ਨੇਕੀ ਦਾ ਕੰਮ ਸਪੁਰਦ ਹੋਇਆ। ਉੱਥੇ ਕੰਮ ਸਾਡੇ ਵਾਂਗੂ ਨਹੀਂ ਹੈ, ਉੱਥੇ ਕੰਮ ਅਕੰਮ ਵਾਂਗੂ ਹੈ। ਇਹਨਾਂ ਬੰਦਿਆਂ ਸਤਿਗੁਰ ਦੇ ਪਿਆਰਿਆਂ ਨੂੰ ਹਰੀ ਜਸ ਹਰੀ ਰੰਗ ਦਾ ਮੁੱਖ ਕੰਮ ਹੈ, ਇਸੇ ਆਨੰਦ ਵਿੱਚ ਮਗਨ ਹਨ। ਪਰ ਦੇਖੋ, ਸੰਸਾਰ ਵਿੱਚ ਇੱਕ ਆਦਮੀ ਅੰਮ੍ਰਿਤ ਨਾਲ ਗੁਰਦੀਖਿਅਤ ਹੋ ਕੇ ਆਪੂ ਜਾਂ ਕਿਸੇ ਸਿਮਰਨ ਵਾਲੇ ਬੰਦੇ ਦੇ ਸਤਸੰਗ ਵਿੱਚ ਆ ਕੇ ਸਿਮਰਨ ਕਰ ਰਿਹਾ ਹੈ। ਹਾਂਜੀ, ਗੁਰਮੁਖ ਨਾਮ ਜਪ ਰਿਹਾ ਹੈ, ਵਾਹਿਗੁਰੂ ਜੀ ਦੀ ਆਰਾਧਨਾ ਕਰਦਾ ਹੈ, ਪਿਆਰ ਵਿੱਚ ਭਰਦਾ ਹੈ, ਸਤਸੰਗ ਨੇ ਉਸਨੂੰ ਪ੍ਰਵਾਨ ਕਰ ਲਿਆ ਹੈ। ਕਲਗੀਆਂ ਵਾਲੇ ਅਰਸ਼ਾਂ ਵਿੱਚ ਇਸ ਦੇ ਸਿਰ 'ਤੇ ਆਪਣੇ ਅਕਾਲੀ ਬੇੜੇ ਦਾ ਛਾਇਆ ਪਾਉਣਗੇ। ਉਸ ਪਿਆਰੇ ਨੂੰ ਹੁਣ ਭਜਨ ਸਿਮਰਨ ਵਿੱਚ ਅਰਸ਼ੀ ਮਦਦ ਮਿਲਿਆ ਕਰੇਗੀ, ਉਸਦਾ ਕੀਤਾ ਥਾਂ ਪਵੇਗਾ। ਨਿਸ਼ਾਨੀ ਇਹ ਹੋਵੇਗੀ ਕਿ ਉਸਨੂੰ ਰਸ ਪ੍ਰਾਪਤ ਹੋਵੇਗਾ, ਉਸਦਾ ਚਿੱਤ ਵੈਰਾਗ ਵਿੱਚ ਰਹੇਗਾ, ਉਸਦੀ ਜੀਭ ਸਤਿਆਵਾਨ ਹੋ ਜਾਏਗੀ, ਉਸਨੂੰ ਵਾਹਿਗੁਰੂ ਧਿਆਨ ਅਤੇ ਨਾਮ ਤੁਲ ਕੁਛ ਮਿੱਠਾ ਨਹੀਂ ਲੱਗੇਗਾ, ਉਸਦਾ ਆਪਣਾ ਆਪ ਹੋਲਾ ਫੁੱਲ ਹੋਵੇਗਾ, ਚੜ੍ਹਦੀਆਂ ਕਲਾਂ ਦਾ ਉਮਾਹੀ ਰੰਗ ਰਹੇਗਾ। ਇਸ ਪ੍ਰਕਾਰ ਅਕਾਲੀ ਬੇੜਾ ਅਰਸ਼ਾਂ ਦੀ ਇੱਕ ਤਾਕਤ, ਇੱਕ ਨਾ ਦਿਸਣ ਵਾਲੀ ਸ਼ਕਤੀ ਹੈ ਜੋ ਮਨੁੱਖੀ ਬੋਲੀ ਵਿੱਚ ਕਹੀ ਹੀ ਨਹੀਂ ਜਾ ਸਕਦੀ। ਸਾਡੇ ਖਿਆਲ ਦੇਸ਼ ਕਾਲ ਵਾਲੇ ਹਨ, ਸਾਡਾ ਦੇਸ਼ ਯਾਨੀ ਵਿਥ ਵੀ ਤ੍ਰੈ ਪਹਿਲਾਂ ਵਾਲਾ ਹੈ, ਅਸੀਂ ਸਮਝ ਹੀ ਨਹੀਂ ਸਕਦੇ। ਇਸ ਕਰਕੇ ਸਾਡੀ ਸਮਝ ਅਨੁਸਾਰ ਐਵੇਂ ਹੋਇਆ ਕਿ ਸਤਿਗੁਰ ਜੋਤ ਨੇ ਸਾਰੇ ਬ੍ਰਹਿਮੰਡ ਦਾ ਪ੍ਰਬੰਧ ਕੀਤਾ ਅਤੇ ਪ੍ਰਵਾਨ ਆਤਮ ਅਰੂੜ ਬੰਦਿਆਂ ਨੂੰ ਅਰਸ਼ਾਂ ਵਿੱਚ ਅਰਸ਼ੀ ਕੰਮਾਂ ਵਿੱਚ ਸਾਰੀ ਸ੍ਰਿਸ਼ਟੀ ਨੂੰ ਤਾਰਨ ਦੇ ਕੰਮਾਂ ਵਿੱਚ ਲਾਇਆ। ਹੁਣ ਸਾਰੇ ਬ੍ਰਹਿਮੰਡ ਦੇ ਪ੍ਰਬੰਧਕ ਅਰਸ਼ੀ ਪ੍ਰੀਤਮ ਜੀ ਹਨ, ਪਿਛਲੇ ਅਵਤਾਰ ਨਬੀ ਆਦਿ ਇਹਨਾਂ ਦੀ ਵਿਉਂਤ ਵਿੱਚ ਲੱਗੇ ਸਾਰੇ ਕੰਮ ਕਰਦੇ ਹਨ। ਇਸ ਦਾ ਇਹ ਮਤਲਬ ਨਹੀਂ ਕਿ ਪਹਿਲਾਂ ਬ੍ਰਹਿਮੰਡ ਦਾ ਪ੍ਰਬੰਧ ਕੋਈ ਨਹੀਂ ਸੀ, ਪਹਿਲਾਂ ਵੀ ਸੀ ਅਤੇ ਹੁਣ ਵੀ ਹੋਇਆ, ਜੋ ਸੀ ਜੋ ਹੋਇਆ ਉਹ ਅਕਥਨੀਏ ਹੈ। ਇਹ ਵਰਣਨ ਸਾਡੀ ਦੇਸ਼ ਕਾਲ ਦੀ ਬੋਲੀ ਅਤੇ ਦੇਸ਼ ਕਾਲ ਵਾਲੇ ਮਨ ਦਾ ਆਪਣੇ ਤਰੀਕੇ ਦਾ ਹੈ। ਸਤਿਗੁਰ ਦੇ ਦਰ 'ਤੇ ਜੋ ਕੁਛ ਅਸਲ ਵਿੱਚ ਵਰਤਦਾ ਹੈ ਅਕਥਨੀਏ ਹੈ ਅਤੇ ਸਮਝੋਂ ਪਰੇ ਹੈ। ਇਸ ਦਾ ਅਰਥ ਕੇਵਲ ਇਹ ਹੈ ਕਿ ਸਾਡਾ ਸਤਿਗੁਰ ਜਿਉਂਦਾ ਜਾਗਦਾ ਸਿਰ ਉੱਪਰ ਠਾਂਡਾ ਗੁਰਸੂਰਾ ਹੈ ਅਤੇ ਇਸ ਕਰਕੇ ਜੋ ਉਸਦੀ ਚਰਨ ਸ਼ਰਨ ਹੈ ਨਾਨਕ ਤਾਂ ਕੇ ਕਾਰਜ ਪੂਰਾ ਹੈ। ਇਹਨੇ ਨੂੰ ਇੱਕ ਹੁਜੱਕਾ ਆਇਆ ਜਿਹਕੋ ਭੁਚਾਲ ਆਉਂਦਾ ਹੈ। ਇਉਂ ਜਾਪੇ ਜਿਵੇਂ ਡਿੱਗਣ ਲੱਗੇ ਹਾਂ। ਫਿਰ ਹਨੇਰੀ ਛੁੱਟੀ ਅਤੇ ਅੰਧਕਾਰ ਛਾ ਗਿਆ। ਅੱਖ ਖੁੱਲ੍ਹ ਗਈ। ਸਤਿਗੁਰ ਦੇ ਪਿਆਰੇ ਸੰਤੋਖ ਸਿੰਘ ਜੀ ਤਾਬਿਆ ਬੈਠੇ ਹਨ। ਸੰਗਤ ਅਚਰਜ ਵਿਸਮੈ ਭਾਵ ਵਿੱਚ ਅੱਖਾਂ ਪਟ ਪਟ ਤੱਕ ਰਹੀ ਹੈ। ਸੰਤੋਖ ਸਿੰਘ ਜੀ ਨੇ ਹੱਥ ਅਰਸ਼ਾਂ ਵੱਲ ਉਠਾਇਆ ਸੀ, ਹੁਣ ਧਰਤੀ ਵੱਲ ਲਟਕ ਰਿਹਾ ਹੈ। ਚਿਹਰਾ ਹੁਣ ਮੁਸਕਰਾ ਰਿਹਾ ਹੈ ਅਤੇ ਗੱਜ ਕੇ ਬੋਲ ਰਹੇ ਹਨ, ਕਿਉਂ ਵੀਰੋ, ਕਲਗੀਆਂ ਵਾਲਾ ਜੀਵਦਾ ਹੈ ਕਿ ਨਹੀਂ? ਤਾਂ ਸਾਰੇ ਦਲਾਂ ਵਿੱਚੋਂ ਆਵਾਜ਼ ਆਈ, ਸਿੰਘ ਕੱਚਾ ਬੋਲ ਨਾ ਬੋਲ। ਮਿਰਦਲ ਸੁਭਾਅ ਸੰਤੋਖ ਨੇ ਹੱਸ ਕੇ ਕਿਹਾ, ਸਤਿਗੁਰ ਜਾਗਤਾ ਹੈ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉਂ ਲੈਣ ਮਿਲਾਏ। ਅੱਛਾ, ਹੁਣ ਸਾਡੇ ਅੱਗੇ ਕੇਵਲ ਇਹ ਵਿਚਾਰ ਹੈ ਕਿ ਸਤਿਗੁਰ ਜੀ ਕੋ ਦਿਸਦਾ ਹੈ ਸਾਡੇ ਵਿੱਚ ਸੀ, ਤੀਕੂ ਅਣਦਿਸਦਾ ਸਾਡੇ ਵਿੱਚ। ਸਤਿਗੁਰ ਨੇ ਜੋ ਕੌਤਕ ਵਰਤਾਏ ਹਨ ਸੱਚੇ ਹਨ, ਸਾਨੂੰ ਸਿਦਕ ਦੇਣ ਵਾਸਤੇ ਹਨ ਕਿ ਰੂਪ ਧਾਰਨਾ, ਰੂਪ ਹੋਣਾ, ਚੋਲਾ ਛੱਡਣਾ, ਚੋਲਾ ਲੈਣਾ, ਮਨੁੱਖ ਹੋ ਕੇ ਵਿਚਰਨਾ ਜਾਂ ਦਿਵ ਹੋ ਕੇ ਵਿਚਰਨਾ ਜਾਂ ਸਰੂਪ ਵਿੱਚ ਲੀਨ ਹੋਣਾ, ਇਹ ਸਤਿਗੁਰ ਦੇ ਆਪਣੇ ਚੋਜ ਹਨ। ਸਤਿਗੁਰ ਹਰ ਹਾਲ ਜੀਵਦਾ ਹੈ, ਔਰ ਅਸੀਂ ਕਦੇ ਰੰਡੀ ਤੀਮੀ ਵਾਂਗੂ ਨਿਗੁਰੇ ਜਾਂ ਗੁਰੂਹੀਨ ਨਿਖਸਵੇਂ ਨਹੀਂ ਹਾਂ। ਜੇ ਸਤਿਗੁਰ ਦਿਸਦਾ ਸੀ ਤਦ ਵੀ ਉਸ ਨਾਲ ਸਾਡੇ ਸਿੱਖੀ ਨਾਤੇ ਦਾ ਸੰਬੰਧ ਸਾਡੇ ਹਿਰਦੇ ਦੇ ਸਿਦਕ ਵਿੱਚ ਸੀ ਅਤੇ ਹੁਣ ਵੀ ਹਿਰਦੇ ਦੇ ਸਿਦਕ ਵਿੱਚ ਨਾਤਾ ਹੈ। ਪਿਆਰਿਓ, ਜੇ ਇੱਕ ਦਰਿਆ ਵਗਦਾ ਹੋਵੇ, ਦਰਿਆ ਦੇ ਦੋਈ ਪਾਸੀ ਵਸੋਂ ਹੋਵੇ, ਦੋਹਾਂ ਪਾਸਿਆਂ ਦਾ ਰਾਜਾ ਇੱਕੋ ਹੋਵੇ ਅਤੇ ਰਾਜਾ ਐਸਾ ਤਾਰੂ ਹੋਵੇ ਕਿ ਦੋਹੀਂ ਪਾਸੀ ਆ ਜਾ ਸਕਦਾ ਹੋਵੇ, ਤਾਂ ਜਦ ਉਹ ਪਾਰ ਹੋਊ ਕੀ ਤੁਸੀਂ ਉਸਨੂੰ ਬੀਤ ਗਿਆ ਸਮਝ ਬੈਠੋਗੇ? ਤਿਵੇਂ ਹੀ ਸਮਝ ਲਓ ਕਿ ਰੂਪ ਅਰੂਪ ਦੋ ਕਿਨਾਰੇ ਇਸ ਸਮੇਂ ਦੀ ਨਦੀ ਦੇ ਹਨ। ਸਤਿਗੁਰ ਦੋਹਾਂ ਦਾ ਮਾਲਕ ਹੈ, ਸਮੇਂ ਰੂਪੀ ਨਦੀ ਦਾ ਵੀ ਮਾਲਕ ਹੈ, ਕਾਲ ਪਰ ਬਿਜੈਮਾਨ ਹੈ। ਉਹਦਾ ਨਦੀ ਦੇ ਇੱਧਰ ਹੋਣਾ ਜਾਂ ਉੱਧਰ ਹੋਣਾ ਪ੍ਰਜਾ ਲਈ ਸਦਾ ਸਿਦਕ ਦਾ ਥਾਂ ਹੈ, ਸਦਾ ਉਸਦੀ ਜਾਗਦੀ ਜੋਤ ਦਾ ਨਿਹਚਾ ਹੈ। ਫਿਰ ਜਦ ਸਾਡਾ ਮਾਲਕ ਜੀਵਦਾ ਹੈ ਤਦ ਸਾਡੇ ਲਈ ਗੁਰਪੁਰਬ ਸਦਾ ਦੁਸਹਿਰਾ ਹੈ। ਸਾਡੇ ਪੰਥ ਵਿੱਚ ਸਤਿਗੁਰ ਦੇ ਅਵਤਾਰ ਅਤੇ ਜੋਤੀ ਜੋਤ ਦੇ ਦਿਨ ਪੁਰਬ ਦੇ ਦਿਨ ਹੋਣ। ਤੁਸਾਂ ਇਹ ਡਿੱਠਾ ਹੈ ਕਿ ਅਰਸ਼ਾਂ ਪਰ ਸਤਿਗੁਰ ਦੇ ਜਾਣ ਪਰ ਖੁਸ਼ੀਆਂ ਅਤੇ ਪੁਰਬ ਮਨਾਏ ਗਏ ਹਨ। ਜਿਸ ਨੂੰ ਅਸਾਂ ਚਲਾਉਣਾ ਟੁਰ ਜਾਣਾ ਸਮਝਿਆ ਸੀ ਅਰਸ਼ਾਂ 'ਤੇ, ਉਹ ਆਗਮਨ ਅਤੇ ਮੰਗਲ ਸੀ। ਫਿਰ ਅਸੀਂ ਕਿਉਂ ਵਿਯੋਗ ਕਰੀਏ? ਅਸੀਂ ਸਦਾ ਸੰਜੋਗੀ ਹਾਂ, ਸਾਡਾ ਮਾਲਕ ਸਦਾ ਜੀਉਂਦਾ ਹੈ। ਜੀਉਂਦਾ ਨਹੀਂ ਸਦਾ ਜੀਉਂਦਾ ਹੈ, ਥਿਉਂਦਾ ਹੀ ਨਹੀਂ ਅਸਾਂ ਵਿੱਚ ਵਸਦਾ ਹੈ, ਔਰ ਅਸਾਂ ਦੇ ਨਾਲ ਹੈ। ਸਾਡਾ ਅਤੇ ਉਸਦਾ ਸਾਖ ਥਿਰ ਸਾਖ ਹੈ। ਜਦ ਤੱਕ ਸਾਖ ਕਾਇਮ ਹੈ ਸਤਿਗੁਰ ਦਾ ਮੇਲ ਪ੍ਰਾਪਤ ਹੈ। ਸੋ ਦੂਜਾ ਗੁਰਮਤਾ ਇਹ ਸੋਧੋ ਕਿ ਅੱਜ ਸਤਿਗੁਰ ਜੀ ਦਾ ਅਰਸ਼ੀ ਜਨਮ ਹੈ। ਸਤਿਗੁਰ ਗਿਆ ਨਹੀਂ ਆਇਆ ਹੈ, ਸਾਰੇ ਬ੍ਰਹਿਮੰਡ ਦਾ ਸਤਿਗੁਰ ਹੋ ਕੇ ਫਿਰ ਆਇਆ ਹੈ। ਤੀਜਾ ਗੁਰਮਤਾ ਇਹ ਸੋਧੇ ਕਿ ਇਹ ਵਿਥਿਆ ਸਾਰੇ ਪੰਥ ਵਿੱਚ ਅਤੇ ਅੱਗੇ ਹਰ ਸਿੱਖ ਕੁੱਲ ਦਰ ਕੁੱਲ ਆਪਣੀ ਔਲਾਦ ਵਿੱਚ ਸੁਣਾਵੇ ਅਤੇ ਪੀੜ੍ਹੀ ਦਰ ਪੀੜ੍ਹੀ ਸਿੱਖ ਘਰਾਂ ਵਿੱਚ, ਸਿੱਖ ਦਿਲਾਂ ਵਿੱਚ ਸਤਿਗੁਰ ਵਿੱਚ ਸਿਦਕ ਦਾ ਨਾਤਾ ਟੋਰੇ। ਹਰ ਸਿੱਖ ਸਤਿਗੁਰੂ ਨੂੰ ਆਪਣੇ ਅੰਗ ਸੰਗ ਜਾਣੇ, ਉਹਨਾਂ ਦੀ ਸਿੱਖਿਆ ਪਰ ਟੁਰਦਾ ਉਹਨਾਂ ਦੀ ਜੋਤ ਨਾਲ ਪਿਆਰ ਕਰੇ ਅਤੇ ਆਪਣੇ ਸਿਰ 'ਤੇ ਉਹਨਾਂ ਦੇ ਹੋਣ ਦਾ ਭਰੋਸਾ ਰੱਖ ਕੇ ਹਰ ਕੰਮ ਉਹਨਾਂ ਦੀ ਚਰਨੀ ਭੇਟ ਕਰੇ। ਹਰ ਸਿੱਖ ਨੇਕੀ ਦੀ ਖਾਤਰ ਨੇਕੀ ਕਰਕੇ ਹਉ ਨਾ ਪਾਲੇ, ਨੇਕੀ ਸਤਿਗੁਰ ਦੇ ਚਰਨੀ ਅਰਪੇ ਕਿ ਮੈਂ ਆਪਣੇ ਮਾਲਕ ਦੀ ਸੇਵਾ ਕਰਦਾ ਹਾਂ, ਕਿ ਮੈਂ ਆਪਣੇ ਪਿਤਾ ਦੀ ਸੇਵਾ ਕਰਦਾ ਹਾਂ, ਕਿ ਮੈਂ ਆਪਣੇ ਗੁਰੂ ਦੀ ਸੇਵਾ ਕਰਦਾ ਹਾਂ, ਕਿ ਮੈਂ ਕੋਈ ਨੇਕੀ ਨਹੀਂ ਕਰ ਰਿਹਾ, ਕੇਵਲ ਹੁਕਮ ਕਮਾ ਰਿਹਾ। ਚੌਥਾ ਇਹ ਕਿ ਅੰਧਕਾਰ ਵਿੱਚ ਟਟੋਲਣ ਵਾਲੇ ਫੋਕੇ ਫਿਲਸਫਾ ਛਾਂਟਣ ਹਾਰੇ ਦੇ ਵਿਕਲਪ, ਜਿਨ੍ਹਾਂ ਦੀ ਸੁਰਤ ਲਿਵਦੇ ਦਰਜੇ 'ਤੇ ਨਹੀਂ ਜਾਂਦੀ ਅਤੇ ਨਿਰੇ ਮਨੁੱਖ ਨਾੜ ਦੀਆਂ ਤਰੀਕਾਂ ਲਿਖਣ ਵਾਲੇ ਯਾਦਗਿਰੀ ਲਈ ਲਕੀਰਾਂ ਪਾਉਣ ਵਾਲੇ ਇਤਿਹਾਸਕਾਰ ਦੀ ਫੋਕੀ ਨੁਕਤਾਚੀਨੀ ਸਿੱਖੀ ਦੇ ਸਿਦਕ ਮੰਡਲ ਵਿੱਚ ਔਰ ਆਦ ਸਾਹਿਤ ਦੇ ਦਾਇਰੇ ਵਿੱਚ ਮੁੱਲ ਨਹੀਂ ਰੱਖਦੀ। ਹਰ ਸਿੱਖ ਦਾ ਵਿਸ਼ਵਾਸ ਇਹ ਹੋਵੇ ਕਿ ਮੇਰੇ ਸਤਿਗੁਰੂ ਜੀ ਜਨਮ ਮਰਨ ਵਿੱਚ ਨਹੀਂ ਹਨ, ਉਹਨਾਂ ਦੀ ਜੋਤ ਸਦਾ ਜਾਗਦੀ ਜੋਤ ਹੈ, ਅਜ਼ਲਾਂ ਤੋਂ ਅਰਸ਼ਾਂ ਵਿੱਚ ਕੰਮ ਕਰਦੀ ਹੈ ਔਰ ਸਦਾ ਕੰਮ ਕਰੇਗੀ। ਗੁਪਤ ਹੋਣਾ ਜਾਂ ਪ੍ਰਗਟ ਹੋਣਾ ਉਹਨਾਂ ਦੇ ਚੌਜ ਹਨ। ਹਾਂ, ਉਹਨਾਂ ਦੇ ਮਨੁੱਖ ਨਾੜ ਦੇ ਦਿਨ ਵਾਰ ਥਿੱਤਾਂ ਮਾਂ ਇੱਕ ਸਮੇਂ ਵਿੱਚ ਟੋਲ ਲਾਉਣ ਵਾਲੇ ਲਈ ਯਾਦਾਸ਼ਤਾਂ ਹਨ, ਜ਼ਰੂਰੀ ਹਨ। ਰੱਖੋ ਤੇ ਸਾਂਭੋ, ਪਰ ਆਤਮ ਦ੍ਰਿਸ਼ਟੀ ਵਿੱਚ ਉਹ ਉਹਨਾਂ ਦੀ ਅਜ਼ਲੀ ਜੋਤ ਦੇ ਵਜੂਦ ਦੇ ਜਨਮ ਚਲਾਣੇ ਦੇ ਥਿੱਤ ਤੇ ਵਾਰ ਨਹੀਂ ਹਨ, ਕਿਉਂਕਿ ਅਜ਼ਲ ਵਿੱਚ ਸਤਿਗੁਰ ਜਨਮ ਮਰਨ ਰਹਿਤ। ਸਾਡੇ ਸਿੱਧਕ ਦੀ ਨੀਂਹ ਸਤਿਗੁਰੂ ਦੇ ਪ੍ਰੇਮ ਵਿੱਚ, ਸਤਿਗੁਰੂ ਦੇ ਸਰੂਪ ਗੁਰੂ ਗ੍ਰੰਥ ਸਾਹਿਬ ਵਿੱਚ, ਸਤਿਗੁਰੂ ਦੀ ਦੇਹ ਦਰਬਾਰ ਸਾਹਿਬ ਵਿੱਚ ਤੇ ਸਤਿਗੁਰੂ ਦੇ ਵਿਦਿਤ ਰੂਪ ਪੰਥ ਖਾਲਸੇ ਵਿੱਚ ਹੈ। ਨਾਮ ਰਸੀਏ, ਨਾਮ ਪ੍ਰੇਮੀ, ਗੁਰਮੁਖਾਂ ਦੇ ਸਤਸੰਗ, ਸ਼ਰਧਾ ਤੇ ਪਿਆਰ ਵਿੱਚ ਹੈ। ਜਿਨ੍ਹਾਂ ਵਿੱਚ ਸਤਿਗੁਰੂ ਦੀ ਜੋਤ ਵਿਆਪਕ ਹੈ, ਸਿੱਖਾਂ ਦੇ ਕੰਮ ਸਾਰਨ ਲਈ ਸਤਿਗੁਰ ਦਾ ਅਕਾਲੀ ਬੇੜਾ ਅਰਸ਼ਾਂ ਦੇ ਕਾਰਜ ਸਾਰ ਰਿਹਾ, ਤੁਸਾਂ ਅੱਜ ਪ੍ਰਤੱਖ ਡਿੱਠਾ ਹੈ। ਤੇ ਹਰ ਔਕੜ ਸਮੇਂ ਸਿਦਕ ਵਾਲੇ, ਨਾਮ ਵਾਲੇ, ਧਿਆਨ ਵਾਲੇ ਸਿੱਖ ਸਦਾ ਅਰਦਾਸ ਕਰਿਆ ਕਰਨਗੇ ਕਿ ਗੁਰੂ ਸਭ ਥਾਂ ਹੋਏ ਸਹਾਇ ਹੈ। ਹਾਂ, ਅੱਜ ਦਾ ਜੁੜਿਆ ਪੰਥ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਸ ਦਿੰਦਾ ਹੈ ਕਿ ਨਾਮ ਰੰਗ ਤੇ ਸਿਦਕ ਸੁਰੰਗ ਵਿੱਚ ਵਸ ਕੇ ਗੁਰੂ ਸਦਾ ਅੰਗ ਸੰਗ ਪਾਓਗੇ। ਗੁਰੂ ਤੁਸਾਡਾ, ਤੁਸੀਂ ਗੁਰੂ ਦੇ ਹੋਵੋਗੇ। ਸਮਾਂ ਨਿਰਬਲ ਹੈ ਕਿ ਵਿਥ ਪਾ ਸਕੇ। ਜਿਕੂ ਡਿੱਠਾ ਸਤਿਗੁਰ ਸਾਡਾ ਸੀ, ਜਿਕੂ ਅੱਜ ਅਣਦਿਸਦਾ ਸਤਿਗੁਰ ਸਾਡਾ ਹੈ, ਤੀਕੂ ਅਣਡਿੱਠਾ ਸਤਿਗੁਰ ਤੁਸਾਡਾ ਹੋਵੇਗਾ। ਤੁਸੀਂ ਗੁਰੂ ਦੇ, ਗੁਰੂ ਤੁਸਾਡਾ। ਪਰ ਨਾਮ ਤੇ ਸਿਦਕ ਵਿੱਚ ਵਸਣਾ, ਨਾਮ ਰਸ ਵਿੱਚ ਆਏ, ਤੁਸੀਂ ਬ੍ਰਹਿਮੰਡ ਦੀ ਪ੍ਰੀਤ ਤਾਰ ਵਿੱਚ ਪਰੋਤੇ ਜਾਂਦੇ ਹੋ। ਨਾਮ ਤੋਂ ਵਿਸਾਰਾ ਕਦੇ ਨਹੀਂ ਕਰਨਾ ਤੇ ਨਾਮਰਸੀਏ ਦੇ ਸਤਸੰਗ ਨੂੰ ਮੁੱਖ ਪਰਮ ਸਮਝਣਾ। ਗੁਰਮੁਖ ਜਾਂ ਸੰਤ ਹਰੀਜਨ ਜਾਂ ਜਨ, ਸਾਧੂ ਜਾਂ ਭਗਤ, ਪ੍ਰੀਤ ਤਾਰ ਪਰੋਤਾ ਨਾਮ ਰਸੀਆ ਆਪ ਜਪਦਾ ਹੈ ਤੇ ਜਗਤ ਨੂੰ ਜਪਾਉਣ ਦਾ ਸਹਾਇਕ ਹੈ। ਇਹ ਸਤਸੰਗ ਸੁਖਦਾਈ ਹੈ। ਫਿਲਸਫਾ ਸਾਡੇ ਵਿੱਚ ਭਗਤੀ ਯਾਨੀ ਪ੍ਰਾਪਤੀ ਦੇ ਤਾਬਿਆ ਹੋਵੇਗਾ, ਔਰ ਇਤਿਹਾਸ ਵੱਡਿਆਂ ਦੇ ਮਨੁੱਖੀ ਪ੍ਰਸੰਗ ਦੱਸਣ ਵਿੱਚ ਗੁਰਬਾਣੀ ਦੇ ਕੀਰਤਨ ਦੇ ਤਾਬਿਆ ਰੱਖਿਆ ਜਾਵੇਗਾ। ਗਿਆਨ ਤੇ ਇਤਿਹਾਸ ਅਸਾਂ ਵਾਹਿਗੁਰੂ ਪ੍ਰੇਮ ਦੇ ਸਹਾਇਕ ਰੱਖਣੇ ਹਨ, ਇਹਨਾਂ ਨੂੰ ਛੱਡਣਾ ਨਹੀਂ। ਇਹਨਾਂ ਤੇ ਵਾਹਿਗੁਰੂ ਪ੍ਰੇਮ ਹਾਵੀ ਰਹੇਗਾ। ਇਹ ਵਾਹਿਗੁਰੂ ਤੇ ਹਾਵੀ ਹੋ ਕੇ ਸਾਨੂੰ ਨਿਸ਼ਪ੍ਰੇਮ ਨਾ ਕਰਨ। ਪੰਜਵਾਂ ਗੁਰਮਤਾ ਇਹ ਸੀ ਕਿ ਪੰਥ ਸਤਿਗੁਰਾਂ ਦੇ ਅਵਤਾਰ ਤੇ ਜੋਤੀ ਜੋਤ ਦੇ ਗੁਰਪੁਰਬ ਇੱਕ ਤਰੀਕੇ ਇੱਕੋ ਮੰਗਲ ਨਾਲ ਮਨਾਵੇ। ਸਤਿਗੁਰ ਦਾ ਪ੍ਰਕਾਸ਼ ਤੇ ਅੰਤਰ ਧਿਆਨ ਸਾਡੇ ਲਈ ਦੋਵੇਂ ਪ੍ਰੀਤਮ ਪਿਆਰੇ ਦੀਆਂ ਯਾਦਗਾਰਾਂ, ਆਨੰਦ ਦੀਆਂ ਨਿਸ਼ਾਨੀਆਂ, ਉਤਸ਼ਾਹ ਤੇ ਉਮਾ ਭਰੀਆਂ ਚੜ੍ਹਦੀਆਂ ਕਲਾਂ ਦੀਆਂ ਦਾਤੀਆਂ ਹਨ। ਇਹਨਾਂ ਵਾਕਾਂ ਪਰ ਜੈਕਾਰੇ ਗੱਜੇ, ਸੁਹਾਗਣ ਸਦਾ ਸੁਹਾਗਣ ਪੰਥ ਵਿੱਚੋਂ ਸ਼ੌਕ ਭੱਜ ਗਿਆ, ਸ਼ਾਦੀਆਨੇ ਵੱਜੇ, ਜੋ ਸ਼ਾਦੀਆਨੇ ਪਟਨੇ ਵਿੱਚ 42 ਕੁ ਵਰੇ ਹੋਏ ਵੱਜੇ ਸਨ, ਜੋ ਸ਼ਾਦੀਆਨੇ ਅਰਸ਼ਾਂ ਵਿੱਚ ਵੱਜਦੇ ਸੁਣੇ ਸਨ, ਸੋ ਸ਼ਾਦੀਆਨੇ ਅੱਜ ਅਪਚਲਾ ਨਗਰ ਵੱਜੇ। ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋਈਆਂ। ਸੰਤੋਖ ਸਿੰਘ, ਗੁਰੂ ਪਿਆਰਾ ਸੰਤੋਖ ਸਿੰਘ, ਸਾਨੂੰ ਵਰਦਾਨ ਦਿਵਾਉਣ ਵਾਲਾ ਸੰਤੋਖ ਸਿੰਘ, ਸਤਿਗੁਰ ਦੇ ਹੁਕਮ ਮੁਜਬ ਅਪਚਲਾ ਨਗਰ ਵਿੱਚ ਪਹਿਲਾ ਲੰਗਰ ਚਲਾਉਣ ਵਾਲਾ ਸਿੰਘ ਹੋਇਆ। ਇਹ ਸੱਜਣ ਗੁਰੂ ਨਹੀਂ ਪਰ ਪੰਥ ਦਾ ਪਹਿਲਾ ਜਥੇਦਾਰ ਹੋਇਆ ਜੋ ਉਸੇ ਪੰਥ ਨੇ ਥਾਪਿਆ। ਇਸ ਦਾ ਸਨਮਾਨ ਅੱਤ ਦਾ ਸੀ। ਇਹ ਅੰਮ੍ਰਿਤ ਛਕਾਉਂਦਾ, ਨਾਮ ਸਿਮਰਨ ਦਾ ਸਹਾਈ ਹੁੰਦਾ, ਸਤਸੰਗ ਦਾ ਰੰਗ ਲਾਉਂਦਾ ਸੀ। ਇਸ ਨੂੰ ਗੁਰਮੁਖ ਤੇ ਮਹਾਂਪੁਰਖ ਤੇ ਸੰਤ ਸਮਝਿਆ ਜਾਂਦਾ ਸੀ, ਪਰ ਇਹ ਰਿਹਾ ਗੁਰੂ ਕਾ ਸਿੱਖ ਤੇ ਅਪਚਲਾ ਨਗਰ ਵਿੱਚ ਪਹਿਲਾ ਜਥੇਦਾਰ। ਲੰਗਰ ਦਾ ਆਰੰਭ ਆਪਨੇ ਪਹਿਲੀ ਇਸ ਖੁਸ਼ੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਚੜ੍ਹਾ ਕੇ ਕੀਤਾ ਕਿ ਸਤਿਗੁਰ ਸਾਡਾ ਸਤਿਗੁਰ ਹੈ। ਅਰਸ਼ਾਂ ਕੁਰਸ਼ਾਂ ਮਕਾਨੀਆਂ ਲਾ ਮਕਾਨੀਆਂ, ਦੇਸ਼ ਅਦੇਸ਼ ਕਾਲ ਸਭ ਦਾ ਸਦਾ ਗੁਰੂ ਹੈ। ਸਤਿਗੁਰ ਜਾਗਤਾ ਹੈ ਦਿਓ। ਔਰ ਜਿਹਨੂੰ 1723 ਤੋਂ 1765 ਤੱਕ ਪੰਥ ਨੂੰ ਪਿਆਰ ਕਰਨ ਵਾਲਾ, ਗਰੀਬ ਨਿਵਾਜਣ ਵਾਲਾ, ਆਪਾ ਵਾਰ ਕੇ ਤਾਰਨ ਵਾਲਾ, ਵਾਹਿਗੁਰੂ ਦਰਸਾਉਣ ਵਾਲਾ, ਲੜ ਲਾਉਣ ਵਾਲਾ ਤੇ ਤੋੜ ਪਹੁੰਚਾਉਣ ਵਾਲਾ ਸਤਿਗੁਰੂ ਸੀ, ਇਸੇ ਤਰ੍ਹਾਂ ਹੀ ਹੁਣ ਵੀ ਸਾਡਾ ਸਤਿਗੁਰ ਹੈ, ਸਦਾ ਸੀ, ਸਦਾ ਹੈ, ਸਦਾ ਸਤਿਗੁਰ ਹੋਵੇਗਾ। ਸਦਾ ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ ਸੇਵਕ ਕੋ ਨਿਕਟੀ ਹੋਏ ਦਿਖਾ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਜਨ ਕਾ ਪਰਦਾ ਢਾ ਕੇ ਆਪਣੇ ਸੇਵਕ ਕੀ ਸਰ ਪਰ ਰੱਖੇ। ਅਸੀਂ ਸਦਾ ਇਉਂ ਸਿੱਧਕ ਤਾਰਾਂਗੇ ਤੇ ਸਿਮਰਾਂਗੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲ। ਹੁਣ ਇਹ ਅਪਚਲਾ ਨਗਰ ਦਾ ਝਾਕਾ ਲੋਪ ਹੋ ਗਿਆ, ਪਰ ਸੋਝੀ ਦੇ ਗਿਆ ਕਿ ਜਨਮ ਮਰਨ ਗੁਰੂ ਲਈ ਕੋਈ ਸ਼ੈ ਨਹੀਂ। ਜਿਕੂ ਸੂਰਜ ਨੂੰ ਸਵੇਰ ਸੰਝ ਕੋਈ ਸ਼ੈ ਨਹੀਂ, ਉਦੈ ਅਸਤ ਕੋਈ ਸ਼ੈ ਨਹੀਂ, ਉਹ ਸਦਾ ਇੱਕ ਰਸ ਆਕਾਸ਼ਾਂ ਵਿੱਚ ਚਮਕਦਾ ਤੇ ਫਿਰ ਪ੍ਰਿਥਵੀ ਵਿੱਚ ਪ੍ਰਾਣੀ ਮਾਤਰ ਨਾਲ ਅੰਗ ਸੰਗ ਹੈ। ਤਿਵੇਂ ਸਤਿਗੁਰ ਅਰਸ਼ਾਂ ਦਾ ਅਸਲੀ ਸੂਰਜ ਸਦਾ ਚਮਕਦਾ ਹੈ। ਫਿਰ ਸਾਡੇ ਨਾਲ ਸਦਾ ਅੰਗ ਸੰਗ ਹੈ ਧੰਨ ਅਰਸ਼ੀ ਪ੍ਰੀਤਮ, ਜੋ ਹਰ ਸਮੇਂ ਪ੍ਰਤਪਾਲ ਦਾ ਸ਼ਰਨ ਲਾਉਂਦਾ ਤੇ ਤਾਰਦਾ ਹੈ, ਸਭ ਥਾਈਂ ਹੋਏ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।